ਜੁਗ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਤ 'ਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਦੀ ਆਤਮਕ ਲੇਖਣੀਆਂ, ਸਾਡਾ ਅੱਜ ਦਾ ਵਿਸ਼ਾ ਹੈ ਜੀ ਧਰਮ ਜਾਂ ਮਜ਼ਹਬ, ਲੇਖ ਨੰਬਰ 53। ਇਸ ਲੜੀ ਦਾ 8ਵਾਂ ਭਾਗ ਹੈ ਧਰਮ ਜਾਂ ਮਜ਼ਹਬ ਦਾ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਹਰ ਇੱਕ ਖਿਆਲ ਜਾਂ ਕਰਮ ਦੇ ਪਿੱਛੇ ਕੋਈ ਭਾਵਨਾ ਹੁੰਦੀ ਹੈ, ਕੋਈ ਫੀਲਿੰਗ ਹੁੰਦੀ ਹੈ। ਉਸ ਭਾਵਨਾ ਦੀ ਸੂਖਮਤਾ ਅਤੇ ਤੀਬਰਤਾ ਵਿੱਚ ਅਮਿਤ ਸ਼ਕਤੀ ਹੁੰਦੀ ਹੈ, ਜਿਸ 'ਤੇ ਹੈਰਾਨ ਕਰਨ ਵਾਲੇ ਚਮਤਕਾਰ ਹੁੰਦੇ ਹਨ। ਇਸੇ ਤਰ੍ਹਾਂ ਧਾਰਮਿਕ ਕਰਮ ਕਿਰਿਆ ਦੇ ਪਿਛੋਕੜ ਵਿੱਚ ਖਿਆਲ ਜਾਂ ਸ਼ਰਧਾ ਭਾਵਨੀ ਹੁੰਦੀ ਹੈ। ਹਾਂਜੀ, ਧਾਰਮਿਕ ਕਰਮ ਕਿਰਿਆ ਦੇ ਪਿੱਛੇ ਕੀ ਹੁੰਦਾ ਹੈ? ਸ਼ਰਧਾ ਭਾਵਨੀ। ਇਸੇ ਭਾਵਨੀ ਦੀ ਤਹਿ ਵਿੱਚ ਨਿਸ਼ਚਾ, ਸ਼ਰਧਾ, ਸੇਧ, ਲਾਲਸਾ, ਭੁੱਖ, ਤੀਬਰਤਾ, ਖਿੱਚ ਅਨੁਸਾਰ ਹੀ ਖਿਆਲਾਂ ਅਤੇ ਕਰਮਾਂ ਦੇ ਨਤੀਜੇ ਨਿਕਲਦੇ ਹਨ। ਸਤਿਗੁਰੂ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ, ਜਾਂ ਸਤਿਗੁਰੂ ਸਰਾਫ ਨਦਰ ਕਰ ਦੇਖੈ ਸੁਆਵ ਗੀਰ ਸਭ ਉੱਗੜ ਆਏ, ਉਹ ਜਿਹਾ ਚਿਤਵੇ ਨਿਤ ਤਿਹਾ ਪਾਇਨ ਉਹ ਤਿਹੋ ਜਿਹੇ ਦਏ ਵਜਾਏ। ਇੱਥੇ ਇੱਕ ਗੱਲ ਹੋਰ ਦੱਸਣੀ ਜ਼ਰੂਰੀ ਹੈ ਕਿ ਭਾਵਨਾ ਅਨੁਸਾਰ ਹੀ ਸਾਡੇ ਕਰਮਾਂ ਦੀ ਅਹਿਮੀਅਤ ਅਤੇ ਕੀਮਤ ਦਾ ਨਿਰਣਾ ਹੁੰਦਾ ਹੈ। ਹਾਂਜੀ, ਸਾਡੇ ਕਰਮਾਂ ਦੀ ਅਹਿਮੀਅਤ ਅਤੇ ਕੀਮਤ ਦਾ ਨਿਰਣਾ ਭਾਵਨਾ ਅਨੁਸਾਰ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ, ਕਰਮਾਂ ਨਾਲੋਂ ਉਹਨਾਂ ਦੇ ਪਿਛੋਕੜ ਵਿੱਚ ਭਾਵਨਾਵਾਂ ਦੀ ਜ਼ਿਆਦਾ ਮਹੱਤਤਾ ਅਤੇ ਕੀਮਤ ਹੁੰਦੀ ਹੈ। ਸੋ ਕਰਮਾਂ ਦੀ ਕੀਮਤ ਉਤਨੀ ਨਹੀਂ ਹੈ ਜਿੰਨੀ ਕਿ ਉਹਨਾਂ ਦੇ ਪਿੱਛੇ ਭਾਵਨਾ ਕਿਹੋ ਜਿਹੀ ਹੈ ਉਹਦੀ ਕੀਮਤ ਜ਼ਿਆਦਾ ਹੈ। ਇਹ ਭਾਵਨਾਵਾਂ ਬੜੀਆਂ ਡੂੰਘੀਆਂ ਅਤੇ ਸ਼ਕਤੀਸ਼ਾਲੀ ਹੋ ਸਕਦੀਆਂ ਹਨ, ਜਿਸ ਅਨੁਸਾਰ ਸਾਡੇ ਕਰਮਾਂ ਨੂੰ ਚੰਗਾ ਜਾਂ ਮਾੜਾ ਫਲ ਲੱਗਦਾ ਹੈ। ਇਹ ਅਟਲ ਕੁਦਰਤੀ ਨਿਯਮ ਠੁੱਲੇ ਸਰੀਰਕ ਕਰਮਾਂ ਤੋਂ ਇਲਾਵਾ, ਹਾਂਜੀ ਸਰੀਰਕ ਕਰਮਾਂ 'ਤੇ ਇਹ ਨਿਯਮ ਲਾਗੂ ਹੁੰਦਾ ਹੈ, ਇਸ ਤੋਂ ਇਲਾਵਾ ਕਹਿੰਦੇ ਸਾਡੇ ਸੂਖਮ ਖਿਆਲਾਂ, ਵਲਵਲਿਆਂ, ਸਾਡੀਆਂ ਵਿਉਂਤਾਂ, ਰੀਝਾਂ, ਸਾਡੀ ਸੇਵਾ, ਪ੍ਰੀਤ, ਪਿਆਰ, ਉਪਾਸ਼ਨਾ, ਭਗਤੀ, ਈਰਖਾ, ਦਵੈਤ, ਸਾੜਾ, ਕਿਰਨਾ ਆਦਿ ਸਾਡੇ ਜੀਵਨ ਦੇ ਹਰ ਪੱਖ ਦੇ ਪਿਛੋਕੜ 'ਚ ਗੁੱਝੇ ਤੌਰ 'ਤੇ ਗੁਪਤੋ ਗੁਪਤੀ ਇਹ ਅਸੂਲ ਕੰਮ ਕਰਦਾ ਹੈ, ਜਿਸ ਨੂੰ ਸਾਡੀ ਅਲਪ ਬੁੱਧੀ ਸਮਝਣ ਤੋਂ ਅਸਮਰਥ ਹੈ। ਇਹਨਾਂ ਡੂੰਘੇ ਗੁੱਝੇ ਵਲਵਲਿਆਂ ਅਨੁਸਾਰ ਹੀ ਸਾਡਾ ਜੀਵਨ ਬਣਦਾ ਅਤੇ ਖਿਨ ਖਿਨ ਬਦਲਦਾ ਰਹਿੰਦਾ ਹੈ। ਇਸ ਤਰ੍ਹਾਂ ਇਹ ਆਪੋ ਘੜੇ ਹੋਏ ਜੀਵਨ, ਹਾਂਜੀ ਇਹ ਆਪ ਬਣਾਈ ਹੋਈ ਪਰਸਨੈਲਿਟੀ, ਕਹਿੰਦੇ ਇਹਦੀ ਰੰਗਤ ਜਾਂ ਹਵਾੜ, ਇਹੀ ਸਾਡਾ ਆਪੋ ਆਪਣਾ ਅਮਲੀ ਵਿਆਪਕ ਨਿੱਜੀ ਧਰਮ ਹੈ। ਸਾਡੀ ਪਰਸਨੈਲਿਟੀ ਹੀ ਸਾਡਾ ਨਿੱਜੀ ਧਰਮ ਹੈ। ਉੱਪਰੋਂ ਦਿਖਾਵੇ ਮਾਤਰ ਭਾਵੇਂ ਅਸੀਂ ਕੋਈ ਵੀ ਅਖੌਤੀ ਧਰਮ ਧਾਰੀ ਫਿਰੀਏ, ਇਹ ਸੂਖਮ ਭਾਵਨਾਵਾਂ ਜੀਵ ਦੇ ਪਿਛਲੇ ਜਨਮ ਦੇ ਸੰਸਕਾਰਾਂ, ਉਹਦੇ ਹੁਣ ਦੇ ਵਾਤਾਵਰਣ ਅਤੇ ਸੰਗਤ ਉੱਤੇ ਆਧਾਰਿਤ ਅਤੇ ਨਿਰਭਰ ਹਨ। ਜ਼ਿਆਦਾਤਰ ਲੋਕ ਹੇਠ ਲਿਖੀਆਂ ਸੰਸਾਰਕ ਅਤੇ ਪਰਮਾਰਥਕ ਪ੍ਰਾਪਤੀਆਂ ਲਈ ਧਰਮ ਜਾਂ ਇਸ ਦੀਆਂ ਅਨੇਕ ਸਾਧਨਾਵਾਂ ਅਪਣਾਉਂਦੇ ਹਨ। ਕਿਉਂ ਅਪਣਾਉਂਦੇ ਹਨ ਲੋਕ ਧਰਮ? ਗਰੀਬੀ ਦੂਰ ਕਰਨ ਲਈ, ਪਰੇਸ਼ਾਨੀਆਂ ਦੂਰ ਕਰਨ ਲਈ, ਸਰੀਰਕ ਬਿਮਾਰੀਆਂ ਤੋਂ ਬਚੇ ਰਹਿਣ ਲਈ, ਚਿੰਤਾ, ਡਰ, ਫਿਕਰ ਦੂਰ ਕਰਨ ਲਈ, ਲੜਾਈ ਝਗੜੇ ਖਤਮ ਕਰਨ ਲਈ, ਅਨੇਕਾਂ ਰੁਕਾਵਟਾਂ ਅਤੇ ਵਿਘਨ ਦੂਰ ਕਰਨ ਲਈ, ਈਰਖਾ ਦਵੈਤ ਖਤਮ ਕਰਨ ਲਈ, ਪਰਾਈ ਟੇਕ ਤੋਂ ਛੁਟਕਾਰਾ ਪਾਉਣ ਲਈ, ਵੈਰੀਆਂ ਤੋਂ ਬਚਣ ਲਈ, ਕੋਈ ਔਗੁਣਾਂ ਨੂੰ ਦੂਰ ਕਰਨ ਲਈ ਧਰਮ ਧਾਰਦਾ ਹੈ, ਮਨ ਦੀ ਆਸਾ ਅਤੇ ਤ੍ਰਿਸ਼ਨਾ ਦੂਰ ਕਰਨ ਲਈ, ਪਾਪਾਂ ਤੋਂ ਬਚਣ ਲਈ, ਪਾਪਾਂ ਨੂੰ ਧੋਣ ਲਈ, ਨਰਕ ਤੋਂ ਬਚਣ ਲਈ, ਮਾਨਸਿਕ ਰੋਗਾਂ ਦੀ ਨਿਵਰਤੀ ਲਈ, ਜਮਾਂ ਦੀ ਮਾਰ ਤੋਂ ਬਚਣ ਲਈ, ਵਿਕਾਰਾਂ ਦੇ ਘੁੰਮਣ ਘੇਰ 'ਚੋਂ ਨਿਕਲਣ ਲਈ, ਜਨਮ ਮਰਨ ਦੇ ਗੇੜ ਤੋਂ ਬਚਣ ਲਈ, ਕੁਦਰ ਸ਼ਕਤੀਆਂ ਦੀ ਕਰੋਪੀ ਤੋਂ ਬਚਣ ਲਈ ਧਰਮ ਧਾਰਿਆ ਜਾਂਦਾ ਹੈ, ਜਾਂ ਫਿਰ ਕਿਉਂ ਧਾਰਿਆ ਜਾਂਦਾ ਹੈ? ਦੁਨਿਆਵੀ ਇੱਛਾਵਾਂ ਦੀ ਪੂਰਤੀ ਲਈ, ਆਪਣੇ ਔਗਣ ਛੁਪਾਉਣ ਲਈ, ਆਪਣੀ ਵਡਿਆਈ ਕਰਾਉਣ ਲਈ, ਧਨ ਜੋਬਨ ਦੀ ਪ੍ਰਾਪਤੀ ਲਈ, ਭਲੇ ਭਲੇਰੇ ਬਣਨ ਲਈ, ਦਿਮਾਗੀ ਗਿਆਨ ਵਧਾਉਣ ਲਈ, ਗਿਆਨ ਗੋਸ਼ਟੀ 'ਚ ਸਿੰਗੜ ਆਉਣ ਲਈ, ਫਲਸਫੇ ਦੇ ਅਖਾੜਿਆਂ 'ਚ ਜਿੱਤ ਪ੍ਰਾਪਤ ਕਰਨ ਲਈ, ਸਰੀਰਕ ਸੁੱਖਾਂ ਲਈ, ਭਵ ਸਾਗਰ ਤੋਂ ਤਰਨ ਲਈ, ਕਾਰਜ ਰਾਸ ਕਰਨ ਲਈ, ਮਾਇਕੀ ਸਵਾਰਥ ਲਈ, ਸੰਸਾਰਕ ਪਦਾਰਥਾਂ ਦੇ ਰਸ ਭੋਗ ਲਈ, ਪਰਿਵਾਰ ਦੇ ਵਾਧੇ ਤੇ ਸੁਧਾਰ ਲਈ, ਚੜ੍ਹਦੀਆਂ ਕਲਾਂ ਵਾਲੇ ਜੀਵਨ ਲਈ, ਸੰਸਾਰਕ ਤੇ ਧਾਰਮਿਕ ਵਿਦਿਅਕ ਪ੍ਰਾਪਤੀਆਂ ਲਈ, ਕੁਦਰਤ ਆਤਮਾ ਤੇ ਸਰੀਰ ਦੇ ਗੁੱਝੇ ਭੇਦ ਜਾਣਨ ਲਈ, ਸਵਰਗ ਦੀ ਪ੍ਰਾਪਤੀ ਲਈ, ਮੁਕਤੀ ਹਾਸਲ ਕਰਨ ਲਈ, ਆਪਣਾ ਫਰਜ਼ ਪਹਿਚਾਨਣ ਲਈ, ਚੰਗਾ ਆਚਰਣ ਬਣਾਉਣ ਲਈ, ਮਨ ਦੇ ਟਿਕਾਓ ਲਈ, ਮਾਨਸਿਕ ਸ਼ਾਂਤੀ ਲਈ, ਇਸ਼ਟ ਦਾ ਆਸਰਾ ਗ੍ਰਹਿਣ ਕਰਨ ਲਈ, ਮਾਇਆ ਦੇ ਭਰਮ ਭੁਲਾਵੇ ਚੋਂ ਨਿਕਲਣ ਲਈ, ਆਤਮਕ ਗਿਆਨ ਦੇ ਪ੍ਰਕਾਸ਼ ਲਈ, ਜਾਂ ਫਿਰ ਪ੍ਰਭੂ ਪ੍ਰੇਮ ਦੀ ਪ੍ਰਾਪਤੀ ਲਈ ਧਰਮ ਧਾਰਿਆ ਜਾਂਦਾ ਹੈ। ਪਰ ਦੇਖਣ ਚ ਆਇਆ ਹੈ ਕਿ ਧਰਮ ਅਪਣਾਉਣ ਤੋਂ ਬਾਅਦ ਵੀ ਨਾ ਤੇ ਸਾਡੇ ਅੰਦਰੋਂ ਔਗਣ ਤੇ ਵਿਕਾਰ ਘਟਦੇ ਹਨ, ਨਾ ਹੀ ਗੁਣਾਂ ਵਿੱਚ ਵਾਧਾ ਨਜ਼ਰ ਆਉਂਦਾ ਹੈ। ਸਗੋਂ ਸਮੁੱਚੇ ਸੰਸਾਰ ਵਿੱਚ ਇਤਨੇ ਧਰਮ ਤੇ ਧਰਮ ਪ੍ਰਚਾਰ ਹੁੰਦਿਆਂ ਸਾਡੇ ਸਮਾਜਿਕ, ਧਾਰਮਿਕ ਤੇ ਅਧਿਆਤਮਿਕ ਜੀਵਨ 'ਚ ਹੋਰ ਵੀ ਗਿਰਾਵਟ ਆ ਰਹੀ ਹੈ। ਹੋਰ ਤਾਂ ਹੋਰ, ਜਗਤ ਵਿੱਚ ਧਰਮ ਦਾ ਬੋਲਬਾਲਾ ਤਾਂ ਕੀ ਹੋਣਾ ਸੀ, ਸਗੋਂ ਇਨਸਾਨੀਅਤ ਵੀ ਅਲੋਪ ਹੁੰਦੀ ਜਾਂਦੀ ਹੈ। ਮਾਇਆ ਦੇ ਭਰਮ ਭੁਲੇਖਿਆਂ 'ਚੋਂ ਉਤਪੰਨ ਹੋਏ ਦੁੱਖ ਕਲੇਸ਼ਾਂ ਤੋਂ ਬਚਣ ਲਈ ਅਤੇ ਪ੍ਰਭੂ ਦੀ ਸੁਖਦਾਈ ਸ਼ਰਨ ਵੱਲ ਪ੍ਰੇਰਨ ਲਈ ਗੁਰਬਾਣੀ ਇਉਂ ਸਾਡੀ ਅਗਵਾਈ ਕਰਦੀ ਹੈ, ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤੱਤੀ ਵਾਓ। ਹਾਂਜੀ, ਧਰਮ ਦਾ ਵਿਸ਼ਾ, ਕਹਿੰਦੇ ਧਰਮ ਦਾ ਵਿਸ਼ਾ ਅਤ ਡੂੰਘਾ, ਗੁੱਜਾ, ਸੂਖਮ, ਆਤਮਕ ਭੇਦ ਵਾਲਾ ਹੋਣ ਕਾਰਨ ਸਾਡੀ ਮਾਇਕੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹੋ ਕਾਰਨ ਹੈ ਕਿ ਧਰਮ ਦੇ ਪ੍ਰਤੀ ਅਗਿਆਨਤਾ, ਗਲਤ ਫਹਿਮੀਆਂ, ਭੁਲੇਖੇ, ਵਿਤਕਰੇ, ਦਿਖਾਵਾ, ਪਖੰਡ ਫੈਲਿਆ ਹੋਇਆ ਹੈ, ਜਿਸ ਕਾਰਨ ਸਾਡੀ ਧਾਰਮਿਕ ਕਾਲਨਾ, ਕਰਮ ਕਿਰਿਆ, ਜਪ ਤਪ, ਹੱਠ ਆਦਿ ਸਾਰੇ ਲਾਭਹੀਨ, ਫੋਕੇ, ਅਜਾਈ, ਦਿਖਾਵੇ ਮਾਤਰ, ਮੁਰਦਾ ਸਾਧਨ ਬਣ ਕੇ ਰਹਿ ਜਾਂਦੇ ਹਨ। ਹਾਂਜੀ, ਸਾਡੀ ਧਾਰਮਿਕ ਕਾਲਨਾ, ਕਰਮ ਕਿਰਿਆ, ਜਪ ਤਪ, ਹੱਠ ਸਭ ਲਾਭਹੀਨ, ਮੁਰਦਾ ਸਾਧਨ ਬਣ ਕੇ ਰਹਿ ਜਾਂਦੇ ਹਨ। ਧਿਆਨ ਲਗਾਏ ਠੱਗਿਓ ਸਭ ਲੋਗਨ, ਸੀਸ ਜਟਾ ਲਖ ਹਾਥ ਬਡਾਏ, ਲਾਜ ਗਈ ਕਛ ਕਾਜ ਸਰਿਓ ਨਹਿ, ਪ੍ਰੇਮ ਮਿਨਾ ਪ੍ਰਭ ਪਾਣ ਨ ਆਏ। ਇਹਨਾਂ ਭਰਮ ਭੁਲੇਖਿਆਂ 'ਚ ਕੀਤੇ ਧਾਰਮਿਕ ਕਰਮ ਕਿਰਿਆ ਤੋਂ, ਹਾਂਜੀ, ਇਹਨਾਂ ਭੁਲੇਖੇ 'ਚ ਕੀਤੇ ਧਾਰਮਿਕ ਕਰਮ ਕਿਰਿਆ, ਕਹਿੰਦੇ ਇਸ ਤੋਂ ਉਚੇਰਾ ਆਤਮਕ ਧਰਮ, ਜੋ ਕਿ ਉਚੇਰੇ ਆਤਮਕ ਧਰਮ, ਸੁਚੇਰੇ ਉਸ ਚੰਗੇਰੇ ਨਿਰਬਲ ਨਿਰਬਾਨ ਆਤਮਕ ਧਰਮ, ਗੁਪਤ, ਗੈਬੀ, ਇੱਕੋ ਇੱਕ ਇਲਾਹੀ, ਬਿਸਮਾਦ ਰੂਪੀ, ਰਸ ਰੂਪੀ, ਰੰਗ ਰੂਪੀ, ਪ੍ਰੇਮ ਰੂਪੀ, ਸ਼ਬਦ ਰੂਪੀ, ਨਾਮ ਰੂਪੀ ਆਤਮਕ ਧਰਮ ਪ੍ਰਥਾਏ ਗੁਰਬਾਣੀ ਇਉਂ ਰੋਸ਼ਨੀ ਪਾਉਂਦੀ ਹੈ। ਕੇਵਲ ਕਰਮ ਪਰਮ ਸੇ ਚੀਨੋ, ਧਰਮ ਕਰਮ ਅਨੁਰਾਗੋ, ਸਰਬ ਧਰਮ ਮੈਂ ਸ੍ਰੇਸ਼ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹੁਣ ਸੰਸਾਰ ਦੇ ਪੰਜਾਂ ਤੱਤਾਂ ਵਿੱਚੋਂ ਅਗਨੀ ਵੀ ਇੱਕ ਤੱਤ ਹੈ। ਇਹ ਅਗਨੀ ਤੱਤ ਸੰਸਾਰ ਦੇ ਜੀਵਨ ਦੇ ਹਰ ਪੱਖ 'ਚ ਗੁੱਝੇ ਤੌਰ 'ਤੇ ਪ੍ਰਵੇਸ਼ ਅਤੇ ਪ੍ਰਵਿਰਤ ਹੈ। ਸੰਸਾਰ ਨੂੰ ਇਹ ਅਗਨੀ ਤੱਤ ਸੂਰਜ ਕੋਲੋਂ ਮਿਲਿਆ ਹੈ। ਸੂਰਜ ਦੇ ਅਨੇਕਾਂ ਹੋਰ ਗੁਣ ਹਨ ਅਤੇ ਇਹਨਾਂ ਸਾਰਿਆਂ ਗੁਣਾਂ ਵਿੱਚ ਵੀ ਅਗਨੀ ਤੱਤ ਪ੍ਰਵੇਸ਼ ਹੈ। ਮਿਸਾਲ ਦੇ ਤੌਰ 'ਤੇ ਸਾਡੇ ਸਾਰੇ ਜੀਵਾਂ ਵਿੱਚ ਜੋ ਜਠਰ ਅਗਨੀ ਹੈ, ਉਹ ਵੀ ਇਸੇ ਅਗਨੀ ਤੱਤ ਦੀ ਹੀ ਅੰਸ਼ ਅਤੇ ਸਰੂਪ ਹੈ। ਬਨਸਪਤੀ ਵਿੱਚ ਜੋ ਅਗਨੀ ਗੁੱਝੇ ਤੌਰ 'ਤੇ ਛੁਪੀ ਹੋਈ ਹੈ, ਉਹ ਵੀ ਇਸ ਅਗਨੀ ਤੱਤ ਦਾ ਹੀ ਪ੍ਰਤੀਕ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ। ਇਸੇ ਤਰ੍ਹਾਂ ਬਨਸਪਤੀ ਦੀ ਲੱਕੜ, ਘਾਹ, ਫੂਸ ਪੱਤਿਆਂ ਵਿੱਚ ਵੀ ਇਹ ਅਗਨੀ ਲੁਕੀ ਹੋਈ ਹੈ। ਇਸ ਗੁੱਝੇ ਅਗਨੀ ਤੱਤ ਨੂੰ ਜਗਾਉਣ ਜਾਂ ਪ੍ਰਗਟ ਕਰਨ ਲਈ ਬਾਹਰੋਂ ਕਿਸੇ ਅਗਨੀ ਦੇ ਲਾਂਬੇ ਦੀ ਲੋੜ ਹੈ। ਹਾਂਜੀ, ਗੁੱਝੀ ਅਗਨੀ ਨੂੰ ਬਾਹਰ ਵੱਲ ਪ੍ਰਗਟ ਕਰਨ ਲਈ ਬਾਹਰੋਂ ਅੱਗ ਚਾਹੀਦੀ ਹੈ। ਬਾਹਰਲੇ ਲਾਂਬੇ ਤੋਂ ਬਗੈਰ ਲੱਕੜ ਨੂੰ ਅੱਗ ਨਹੀਂ ਲੱਗ ਸਕਦੀ, ਵਿਚਲਾ ਅਗਨੀ ਤੱਤ ਗੁੱਜਾ ਹੀ ਲੁਕਿਆ ਰਹਿੰਦਾ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਪ੍ਰੇਮ ਸਰੂਪ ਹੈ, ਤਦੇ ਤਾਂ ਉਸਨੂੰ ਪ੍ਰੇਮ ਪੁਰਖ ਅਤ ਪ੍ਰੀਤਮ, ਰੰਗ ਰੱਤਾ, ਲਾਲ ਪਿਆਰਾ, ਰੰਗੀਲਾ, ਪ੍ਰੇਮ ਪਿਰੀ ਆਦਿ ਲਫ਼ਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ। ਪਰਮਾਤਮਾ ਦੇ ਅਨੇਕਾਂ ਗੁਣ ਹਨ ਅਤੇ ਇਹਨਾਂ ਸਾਰਿਆਂ ਗੁਣਾਂ ਵਿੱਚ ਆਤਮਕ ਪ੍ਰੇਮ ਦੀ ਅੰਸ਼ ਪ੍ਰਵੇਸ਼ ਹੈ। ਇਹ ਇਲਾਹੀ ਪ੍ਰੀਤ ਡੋਰੀ, ਪ੍ਰੇਮ ਕਣੀ, ਪ੍ਰੇਮ ਅੰਸ਼, ਪ੍ਰੇਮ ਸਵੈਪਨਾ, ਇਹ ਪਿਆਰ ਖਿੱਚ, ਪਿਆਰ ਤਾਰ, ਪਿਆਰ ਤਾਂਗ, ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਕਵਾਓ ਹੁਕਮ ਨਾਮ ਰਾਹੀਂ ਪ੍ਰਵੇਸ਼ ਹੋ ਕੇ ਰਵ ਰਹੀ ਭਰਪੂਰ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫਰਮਾਨ, ਰੰਗ ਰੱਤਾ ਮੇਰਾ ਸਾਹਿਬ, ਰਵ ਰਿਹਾ ਭਰਪੂਰ। ਇਸ ਤਰ੍ਹਾਂ ਇਹ ਇਲਾਹੀ ਪ੍ਰੇਮ ਅਗਨੀ ਸਾਡੇ ਹਰ ਇੱਕ ਜੀਵ ਦੇ ਅੰਤਰ ਆਤਮੇ ਗੁੱਜੇ ਤੌਰ ਤੇ ਪ੍ਰਵੇਸ਼ ਹੈ। ਹਾਂਜੀ, ਇਹ ਪ੍ਰੇਮ ਅਗਨੀ ਹਰ ਇੱਕ ਜੀਵ ਦੇ ਅੰਤਰ ਆਤਮੇ ਗੁੱਜੇ ਤੌਰ ਤੇ ਪ੍ਰਵੇਸ਼ ਹੈ, ਪਰ ਸਾਡੇ ਮਾਇਕੀ ਭਰਮ ਭੁਲਾਵੇ ਦੇ ਬੱਦਲਾਂ ਹੇਠ ਲੁਕੀ ਹੋਈ ਹੈ। ਇਹ ਇਲਾਹੀ ਪ੍ਰੇਮ ਸਵੈਪਨਾ ਅਨੁਭਵੀ ਆਤਮਕ ਮੰਡਲ ਦੀ ਵਸਤੂ ਹੈ, ਜੋ ਸਾਡੀ ਮਾਇਕੀ ਅਲਪ ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ। ਇਸ ਅੰਤਰ ਆਤਮੇ ਪ੍ਰੇਮ ਸਵਪਨਾ ਨੂੰ ਜਗਾਉਣ ਜਾਂ ਬਾਹਰ ਵਾਰ ਪ੍ਰਗਟ ਕਰਨ ਲਈ, ਹਾਂਜੀ, ਜਿਵੇਂ ਅੱਗ ਨੂੰ ਪ੍ਰਗਟ ਕਰਨ ਲਈ ਬਾਹਰੋਂ ਲਾਂਬੇ ਦੀ ਲੋੜ ਹੈ। ਕਹਿੰਦੇ ਜੋ ਇਹ ਛੁਪੀ ਹੋਈ ਪ੍ਰੇਮ ਸਵਪਨਾ ਹੈ, ਜੋ ਸਾਡੀ ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ, ਇਸ ਅੰਤਰ ਆਤਮੇ ਪ੍ਰੇਮ ਸਵਪਨਾ ਨੂੰ ਜਗਾਉਣ ਜਾਂ ਬਾਹਰ ਵਾਰ ਪ੍ਰਗਟਾਉਣ ਲਈ ਕੋਈ ਬਾਹਰਲੀ ਪ੍ਰੇਮ ਚੰਗਿਆੜੀ ਦੀ ਜਾਗ, ਕੋਈ ਛੋ ਨਦਰ ਕਰਮ ਦੀ ਲੋੜ ਹੈ, ਜੋ ਸਿਰਫ ਗੁਰਮੁਖ ਪਿਆਰੇ ਤਤ ਜੋਗ ਕੇ ਬੀਤੇ ਮਹਾਂਪੁਰਖਾਂ ਦੁਆਰਾ ਹੀ ਹੋ ਸਕਦੀ ਹੈ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਸ ਪਿਆਰ ਖਿੱਚ ਨੂੰ ਮਹਿਸੂਸ ਕਰਨਾ, ਪ੍ਰੇਮ ਵਿੱਚ ਖਿੱਚੇ ਜਾਣਾ, ਪ੍ਰੇਮ ਸਵੈਪਣਾ ਦਾ ਰਸ ਮਾਨਣਾ, ਆਤਮ ਗਿਆਨ ਦਾ ਪ੍ਰਕਾਸ਼ ਹੋਣਾ, ਪਿਰਮ ਰਸ ਵਿੱਚ ਅਲਮਸਤ ਹੋਣਾ, ਪ੍ਰੀਤ ਡੋਰੀ 'ਚ ਪਰੋਤੇ ਜਾਣਾ, ਸ਼ਬਦ ਵਿੱਚ ਤਾਰੀਆਂ ਲਾਉਣੀਆਂ, ਨਾਮ ਦਾ ਰੰਗ ਮਾਨਣਾ, ਇਹੀ ਹੀ ਇਲਾਹੀ ਇੱਕੋ ਇੱਕ ਸਰਬਗ ਅਟਲ ਅਪੁੱਲ ਸਾਰੇ ਵਿਸ਼ਵ ਦਾ ਆਤਮਕ ਧਰਮ ਹੈ। ਹਾਂਜੀ, ਸਾਰੇ ਵਿਸ਼ਵ ਦਾ ਆਤਮਕ ਧਰਮ ਇੱਕੋ ਇੱਕ ਜੋ ਹੈ ਉਹ ਕੀ ਹੈ? ਇਸ ਪਿਆਰ ਖਿੱਚ ਨੂੰ ਮਹਿਸੂਸ ਕਰਨਾ। ਸਤਿਗੁਰੂ ਮਤ ਪਰਥਾਓ ਸਦਾ ਅਨੁਰਾਗ ਹੈ, ਪਿਰਮ ਪਿਆਲੇ ਸਾਓ ਮਸਤਕ ਭਾਗ ਹੈ। ਇਸੇ ਅੰਤਰਮੁਖੀ ਆਤਮਕ ਧਰਮ ਦੇ ਬੁੱਝਣ, ਸੀਜਣ, ਪਹਿਚਾਨਣ, ਇਹਨੂੰ ਕਮਾਉਣ ਸਮਾਉਣ ਲਈ ਬਾਹਰਲੇ ਮਾਨਸਿਕ ਧਰਮ ਰਚੇ ਗਏ ਸਨ। ਇਸ ਆਤਮਕ ਧਰਮ ਨੂੰ ਬੁੱਝਣ ਲਈ ਇਹ ਧਰਮ ਰਚੇ ਗਏ ਸਨ। ਇਹਨਾਂ ਧਰਮਾਂ ਦੇ ਬਾਹਰਲੇ ਪਾਠ ਪੂਜਾ, ਇਹਨਾਂ ਦੇ ਵਿਚਾਰ ਕਰਮ ਕਿਰਿਆ, ਇਹਨਾਂ ਦੀ ਮਰਿਆਦਾ ਲਿਬਾਸ, ਧਾਰਮਿਕ ਚਿੰਨ੍ਹ, ਇਹ ਕੇਵਲ ਅੰਦਰਲੀ ਸੂਖਮ ਅਦ੍ਰਿਸ਼ਟ ਆਤਮਕ ਭਾਵਨਾ ਜਾਂ ਦੈਵੀ ਗੁਣਾਂ ਨੂੰ ਪ੍ਰਗਟ ਕਰਨ ਲਈ ਸਥੂਲ ਸੰਕੇਤ ਹੁੰਦੇ ਸਨ। ਪਰ ਅਸੀਂ ਇਹਨਾਂ ਸੰਕੇਤਾਂ ਨੂੰ ਨਾ ਸਮਝਦੇ ਹੋਏ ਸਿਰਫ ਚਿੰਨ੍ਹਾਂ ਨੂੰ, ਹਾਂਜੀ, ਇਹਨਾਂ ਚਿੰਨ੍ਹਾਂ ਨੂੰ ਲਿਪਟ ਕੇ ਧਰਮੀ ਬਣੇ ਬੈਠੇ ਹਾਂ। ਜਿਸ ਗਹਿਰੇ ਮਨੋਰਥ ਨਾਲ ਗੁਰੂਆਂ ਅਵਤਾਰਾਂ ਨੇ ਸਾਨੂੰ ਇਹ ਚਿੰਨ੍ਹ ਆਦਿ ਬਖਸ਼ੇ ਸਨ, ਉਹਨਾਂ ਦੀ ਅੰਦਰਲੀ ਦੈਵੀ ਸੂਖਮ ਸਵਾਦਲੀ ਮੂਲ ਭਾਵਨਾ ਤੋਂ ਵਾਂਝੇ ਹੋ ਕੇ ਬਾਹਰਲੇ ਬਾਹਰਲੇ ਕਰਮ ਕਾਂਡਾਂ ਦੇ ਜਾਲ 'ਚ ਫਸ ਕੇ ਆਪਣੀ ਬਹੁਤ ਸਾਰੀ ਘਾਲਨਾ, ਸਮਾਂ ਤੇ ਪੈਸਾ ਗਵਾ ਬੈਠਦੇ ਹਾਂ। ਮਿਸਾਲ ਦਿੰਦੇ ਹਨ, ਕਹਿੰਦੇ ਧਾਰਮਿਕ ਸਥਾਨਾਂ ਦੇ ਇਰਦ ਗਿਰਦ ਇਸ਼ਨਾਨ ਲਈ ਸਰੋਵਰ ਬਣੇ ਹੋਏ ਹਨ, ਇਹਨਾਂ ਵਿੱਚ ਮੱਛੀਆਂ ਹੁੰਦੀਆਂ ਹਨ। ਇਹ ਸਰੋਵਰ ਅਤੇ ਮੱਛੀ ਇਹ ਇਸ਼ਾਰਾ ਕਰਦੇ ਹਨ ਕਿ ਪਰਮਾਤਮਾ ਦਾ ਨਾਮ ਇੱਕ ਅਥਾਹ ਠੰਡਾ ਤੇ ਨਿਰਮਲ ਜਲ ਹੈ। ਜਗਿਆਸੂ ਨੇ ਮੱਛੀ ਦੀ ਨਿਆਈ ਹਮੇਸ਼ਾ ਆਪਣੀ ਸੁਰਤ ਨੂੰ ਨਾਮ ਵਿੱਚ ਪਰੋ ਕੇ ਰੱਖਣਾ ਹੈ, ਨਹੀਂ ਤਾਂ ਜਗਿਆਸੂ ਰੂਪ ਮੱਛਲੀ ਪ੍ਰਭੂ ਪ੍ਰੇਮ ਦੇ ਜਲ ਚੋਂ ਨਿਕਲ ਕੇ ਮਰ ਜਾਵੇਗੀ। ਇੱਕੋ ਸਰੋਵਰ ਚ ਸਾਰਿਆਂ ਦਾ ਇਸ਼ਨਾਨ ਕਰਨਾ ਇਸ ਗੱਲ ਦਾ ਲਖਾਇਕ ਹੈ ਕਿ ਰੱਬ ਸਭ ਦਾ ਸਾਂਝਾ ਹੈ, ਇੱਕ ਹੈ, ਤੇ ਅਸੀਂ ਜਾਤ ਪਾਤ ਤੇ ਹੋਰ ਅਨੇਕਾਂ ਵਿਤਕਰੇ ਛੱਡ ਕੇ ਸਾਂਝੀ ਵਾਲਤਾ ਤੇ ਆਪਸੀ ਪ੍ਰੇਮ ਪਿਆਰ ਦੇ ਭਾਗੀ ਬਣਨਾ ਹੈ। ਇਹ ਦੈਵੀ ਸੇਧ ਗੁਰੂ ਕੇ ਸਾਂਝੇ ਲੰਗਰ ਵਿੱਚੋਂ ਮਿਲਦੀ ਹੈ। ਸਭੇ ਸਾਜੀ ਵਾਲ ਸਦਾਇਨ ਤੋ ਕਿਸੇ ਨਾ ਦਿਸੇ ਬਾਹਰ ਆ ਜੀਓ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਪਰ ਬੇਅੰਤ ਧਾਰਮਿਕ ਪਾਠ ਪੂਜਾ ਕਰਮ ਕਿਰਿਆ ਕਰਦਿਆਂ ਹੋਇਆਂ ਵੀ ਸਰੀਰਕ ਮਾਨਸਿਕ ਤੇ ਆਤਮਕ ਬਰਕਤਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਹਾਂਜੀ, ਪਾਠ ਪੂਜਾ ਕਰਦੇ ਹਾਂ, ਕਰਮ ਕਿਰਿਆ ਕਰਦੇ ਹਾਂ, ਪਰ ਕੋਈ ਸਰੀਰਕ ਮਾਨਸਿਕ ਤੇ ਆਤਮਕ ਬਰਕਤ ਨਹੀਂ ਮਿਲਦੀ। ਮਰਜ਼ ਬੜਤੀ ਗਈ ਜੂੰ ਜੂੰ ਦਵਾ ਕੀ। ਜਦ ਮਰਜ਼ ਵੱਧ ਜਾਂਦੀ ਹੈ ਤਾਂ ਉਹਦੇ ਕਾਰਨਾਂ ਦੀ ਖੋਜ ਤੇ ਸ਼ਨਾਖਤ ਕੀਤੀ ਜਾਂਦੀ ਹੈ ਤਾਂ ਕਿ ਉਹਦਾ ਸਹੀ ਇਲਾਜ ਹੋ ਸਕੇ। ਸੋ ਜੇ ਗੌਰ ਨਾਲ ਵਿਚਾਰਿਆ ਜਾਵੇ ਤਾਂ ਸਾਡੇ ਮਾਨਸਿਕ ਤੇ ਆਤਮਕ ਰੋਗਾਂ ਦੇ ਕਾਰਨ ਕੀ ਹਨ, ਦੱਸਦੇ ਹਨ। ਪਹਿਲਾ ਕਾਰਨ, ਸਾਨੂੰ ਆਪਣੇ ਇਸ਼ਟ ਗੁਰੂ ਜਾਂ ਰੱਬ ਦੇ ਅਸਲੀ ਸਰੂਪ ਦਾ ਧੁੰਦਲਾ ਅਧੂਰਾ ਜਾਂ ਗਲਤ ਗਿਆਨ ਹੁੰਦਾ ਹੈ। ਦੂਜਾ, ਸਾਨੂੰ ਆਪਣੇ ਇਸ਼ਟ ਉੱਤੇ ਓਪਰਾ ਜਿਹਾ ਭਰੋਸਾ ਹੁੰਦਾ ਹੈ, ਮਾਇਕੀ ਆਸਰਿਆਂ ਦੀ ਪਕੜ ਜ਼ਿਆਦਾ ਹੁੰਦੀ ਹੈ। ਤੀਸਰਾ, ਸਾਨੂੰ ਆਪਣੇ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਜਾਂ ਰਚਨਾਵਾਂ ਦੇ ਅੰਤਰੀਵ ਭਾਵਾਂ ਦਾ ਗਿਆਨ ਨਹੀਂ ਹੁੰਦਾ। ਚੌਥਾ, ਇਹਨਾਂ ਰਚਨਾਵਾਂ ਜਾਂ ਬਾਣੀਆਂ ਦੇ ਅਖਰੀ ਅਰਥ ਜਾਣਨ ਦੇ ਬਾਵਜੂਦ ਸਾਡਾ ਪਾਠ ਕੀਰਤਨ ਭਾਵਨਾ ਰਹਿਤ ਰਸਮੀ ਰਟਨ ਹੁੰਦਾ ਹੈ, ਮਕੈਨੀਕਲ ਹੁੰਦਾ ਹੈ, ਭਾਵਨਾ ਨਹੀਂ ਹੁੰਦੀ। ਧਾਰਮਿਕ ਸਾਧਨਾਵਾਂ ਨੂੰ ਵੀ ਅਸੀਂ ਠੀਕ ਨੀਅਤ ਨਾਲ ਨਹੀਂ ਅਪਣਾਉਂਦੇ, ਸਗੋਂ ਕੇਵਲ ਦਿਖਾਵੇ ਲਈ ਅਪਣਾਉਂਦੇ ਹਾਂ। ਭਜਨ ਬੰਦਗੀ ਦੀ ਸੇਧ ਤੇ ਮੰਤਵ ਗਲਤ ਹੁੰਦਾ ਹੈ। ਸੱਤਵਾਂ, ਕਹਿੰਦੇ ਦੈਵੀ ਖਿੱਚ ਘੱਟ ਜਾਣ ਕਾਰਨ ਲਗਾਤਾਰ ਅਭਿਆਸ ਨਹੀਂ ਹੁੰਦਾ ਤੇ ਫਿਰ ਆਪਣੀ ਪੁਰਾਣੀ ਮਾਨਸਿਕ ਹਾਲਤ ਚ ਆ ਜਾਂਦੇ ਹਾਂ ਜਦੋਂ ਦੈਵੀ ਖਿੱਚ ਘੱਟ ਜਾਂਦੀ ਹੈ। ਅੱਠਵਾਂ, ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਨਸੀਬ ਨਹੀਂ ਹੁੰਦੀ। ਨੌਵਾਂ, ਜੇ ਕਿਸੇ ਤਤ ਜੋਗ ਕੇ ਬੇਤੇ ਗੁਰਮੁਖ ਦੀ ਸੰਗਤ ਨਸੀਬ ਵੀ ਹੁੰਦੀ ਹੈ ਤਾਂ ਅਸੀਂ ਠੀਕ ਨੀਅਤ ਤੇ ਸ਼ਰਧਾ ਭਾਵਨੀ ਨਾਲ ਲਗਾਤਾਰ ਲਾਹਾ ਨਹੀਂ ਲੈਂਦੇ। ਅਗਲਾ ਕਾਰਨ, ਦੁੱਖ ਆ ਜਾਣ ਕਾਰਨ ਅਸ਼ਰਧਕ ਹੋ ਕੇ ਧਾਰਮਿਕ ਮਾਰਗ ਦੀ ਸਾਧਨਾ ਨੂੰ ਛੱਡ ਜਾਂਦੇ ਹਨ। ਧਾਰਮਿਕ ਗਿਆਨ ਘੋਟਣਾ ਸਿਰਫ ਇੱਕ ਮਾਨਸਿਕ ਮਨੋਰੰਜਨ ਸ਼ੁਗਲ ਅਤੇ ਦਿਖਾਵੇ ਦਾ ਜ਼ਰੀਆ ਬਣ ਕੇ ਰਹਿ ਜਾਂਦਾ ਹੈ। ਧਾਰਮਿਕ ਉਪਦੇਸ਼ਾਂ ਦੀ ਅਸੀਂ ਅੰਤਰਮੁਖੀ ਕਮਾਈ ਨਹੀਂ ਕਰਦੇ। ਹਾਂਜੀ, ਧਾਰਮਿਕ ਉਪਦੇਸ਼ ਜੋ ਸਾਨੂੰ ਦਿੱਤੇ ਜਾਂਦੇ ਹਨ, ਧਰਮ ਸਾਡਾ ਦਿੰਦਾ ਹੈ, ਉਹਨਾਂ ਦੀ ਅਸੀਂ ਅੰਤਰਮੁਖੀ ਕਮਾਈ ਨਹੀਂ ਕਰਦੇ। ਕੇਵਲ ਸ਼ਰੀਅਤ ਮਰਿਆਦਾ ਅਤੇ ਧਾਰਮਿਕ ਚਿੰਨ੍ਹਾਂ 'ਚ ਹੀ ਫਸ ਕੇ ਲਕੀਰ ਦੀ ਫਕੀਰੀ ਕਰਦਿਆਂ ਅਸੀਂ ਆਪਣਾ ਬਹੁਤ ਸਾਰਾ ਸਮਾਂ ਬਰਬਾਦ ਕਰ ਛੱਡਦੇ ਹਾਂ। ਧਰਮ ਨੂੰ ਅਸੀਂ ਮਾਇਕੀ ਲਾਭ ਲਈ ਵਰਤਦੇ ਹਾਂ। ਧਾਰਮਿਕ ਪ੍ਰਚਾਰ ਵਿੱਚ ਅਮਲੀ ਜੀਵਨ ਦੀ ਘਾਟ ਜਾਂ ਅਨਹੋਂਦ ਕਾਰਨ ਇਸ ਦਾ ਆਮ ਲੋਕਾਂ 'ਤੇ ਅਸਰ ਬਹੁਤ ਘੱਟ ਹੁੰਦਾ ਹੈ। ਅਗਲਾ ਕਾਰਨ, ਕਹਿੰਦੇ ਮਨ ਦੀਆਂ ਨੀਵੀਆਂ ਰੁਚੀਆਂ ਨਾਲ ਅਸੀਂ ਲਗਾਤਾਰ ਜੰਗ ਨਹੀਂ ਕਰਦੇ। ਸੱਚੇ ਸੁੱਚੇ ਸਾਧ ਸੰਗਤ ਦੇ ਪਵਿੱਤਰ ਮਾਹੌਲ ਤੋਂ ਵਾਂਝੇ ਹਾਂ। ਉਸ ਤੋਂ ਵੀ ਅਗਲਾ ਕਾਰਨ, ਰੰਗ ਤਮਾਸ਼ਿਆਂ ਦੀ ਰੁਚੀ ਜ਼ਿਆਦਾ ਹੋਣ ਕਰਕੇ ਧਾਰਮਿਕ ਸਾਧਨਾ ਲਈ ਸਾਡੇ ਕੋਲ ਬਹੁਤ ਘੱਟ ਵਕਤ ਹੁੰਦਾ ਹੈ। ਹਾਂਜੀ, ਰੰਗ ਤਮਾਸ਼ਿਆਂ ਦੀ ਰੁਚੀ ਜ਼ਿਆਦਾ ਹੋਣ ਕਾਰਨ ਧਾਰਮਿਕ ਸਾਧਨਾ ਲਈ ਸਾਡੇ ਕੋਲ ਵਕਤ ਨਹੀਂ ਹੁੰਦਾ। ਸਾਡੀ ਨਿੱਤ ਦੀ ਕਿਰਤ ਤੇ ਸੰਗਤ ਠੀਕ ਨਾ ਹੋਣ ਕਾਰਨ, ਸਾਡੀ ਰੂਟੀਨ ਦੀ ਕਿਰਤ ਤੇ ਸੰਗਤ ਠੀਕ ਨਾ ਹੋਣ ਕਾਰਨ ਸਾਡੀ ਥੋੜ੍ਹੀ ਜਿਹੀ ਕੀਤੀ ਪਾਠ ਪੂਜਾ ਦਾ ਅਸਰ ਰੋਜ਼ ਰੁੜ ਜਾਂਦਾ ਹੈ। ਬਾਰੰਬਾਰ ਦੇ ਅਭਿਆਸ ਤੇ ਪ੍ਰੈਕਟੀਕਲ ਜੀਵਨ ਵੱਲ ਅਸੀਂ ਧਿਆਨ ਨਹੀਂ ਦਿੰਦੇ। ਸੂਖਮ ਹੋਮੇ ਕਾਰਨ ਧਾਰਮਿਕ ਈਰਖਾ ਤੇ ਕੱਟੜਤਾ ਇਹ ਬੜੀਆਂ ਵੱਡੀਆਂ ਰੁਕਾਵਟਾਂ ਬਣ ਜਾਂਦੀਆਂ ਹਨ ਜੀ। ਧਾਰਮਿਕ ਈਰਖਾ ਤੇ ਧਾਰਮਿਕ ਕੱਟੜਤਾ ਇਹ ਰੁਕਾਵਟਾਂ ਹਨ। ਸਿਮਰਨ, ਕੀਰਤਨ, ਪਾਠ, ਕਥਾ, ਇਤਿਹਾਸ, ਸਰੀਰਕ ਸੇਵਾ ਆਦਿ ਨੂੰ ਸਹੀ ਭਾਵਨਾ ਅਤੇ ਮਾਤਰਾ ਵਿੱਚ ਗ੍ਰਹਿਣ ਨਹੀਂ ਕਰਦੇ। ਸਾਡਾ ਖਾਣਾ, ਪੀਣਾ, ਸੌਣਾ, ਪਹਿਨਣਾ ਵੀ ਠੀਕ ਸੇਧ ਅਤੇ ਸੰਤੁਲਨ ਵਿੱਚ ਨਹੀਂ ਹੁੰਦਾ। ਧਾਰਮਿਕ ਸਾਧਨਾ ਨੂੰ ਅਸੀਂ ਸਭ ਤੋਂ ਹੇਠਲਾ ਦਰਜਾ, ਲੋਵੈਸਟ ਪ੍ਰਾਇਓਰਿਟੀ ਦਿੱਤੀ ਹੋਈ ਹੈ। ਆਪਣੀ ਪੂਜਾ ਕਰਵਾਉਣ ਲਈ ਰਿੱਧੀਆਂ ਸਿੱਧੀਆਂ ਵਰ ਸਰਾਪ ਚ ਫਸ ਕੇ ਆਪਣੀ ਆਤਮਕ ਤਰੱਕੀ ਵਿੱਚ ਆਪ ਹੀ ਰੁਕਾਵਟ ਬਣ ਜਾਂਦੇ ਹਨ। ਬਾਹਰ ਮੁਖੀ ਧਿਆਨਹੀਨ ਪਾਠ ਪੂਜਾ ਨੂੰ ਹੀ ਅਸੀਂ ਸੰਪੂਰਨ ਧਰਮ ਸਮਝੀ ਬੈਠੇ ਹਾਂ, ਇਸੇ ਚ ਹੀ ਸੰਤੁਸ਼ਟ ਹਾਂ। ਹਾਂਜੀ, ਬਾਹਰੋਂ ਧਿਆਨਹੀਨ ਪਾਠ ਪੂਜਾ ਕਰਦੇ ਹਾਂ, ਫਿਰ ਇਸ ਵਿੱਚ ਸੰਤੁਸ਼ਟ ਵੀ ਹਾਂ। ਇਸ ਧਾਰਮਿਕ ਝੂਠੀ ਤਸੱਲੀ ਵਿੱਚ ਹੀ ਅਸੀਂ ਭਲੇ ਭਲੇਰੇ, ਵੱਡੇ ਵਡੇਰੇ ਬਣ ਕੇ ਆਫਰੇ ਫਿਰਦੇ ਹਾਂ, ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਵੇਖਦੇ ਹਾਂ। ਇਸ ਤਰ੍ਹਾਂ ਸਾਡੀ ਧਾਰਮਿਕ ਹੰਗਤਾ ਹੋਰ ਵੀ ਵੱਧ ਰਹੀ ਹੈ ਤੇ ਇਸ ਧਾਰਮਿਕ ਹੰਗਤਾ ਦੁਆਰਾ ਅਸੀਂ ਹੋਰਨਾਂ ਨਾਲ ਘਿਰਨਾ ਅਤੇ ਤੁਸਬ ਨਾਲ ਪੇਸ਼ ਆਉਂਦੇ ਹਾਂ। ਇਸ ਤਰ੍ਹਾਂ ਸਾਡੀ ਹੋਮੇ ਨੂੰ ਹੋਰ ਪੱਠੇ ਪੈਂਦੇ ਹਨ ਤੇ ਇਸ ਪ੍ਰਬਲ ਹੋਮੇ ਨਾਲ ਅਸੀਂ ਸਹੀ ਆਤਮਕ ਸੇਧ ਤੋਂ ਦੂਰ ਹੋ ਜਾਂਦੇ ਹਾਂ। ਇਸ ਸੂਖਮ ਹੋਮੇ ਨਾਲ ਅਸੀਂ ਨਾਮ ਤੋਂ ਵਾਂਝੇ ਰਹਿੰਦੇ ਹਾਂ। ਕਿਉਂ? ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ, ਦੈਵੀ ਗੁਣਾਂ ਦੇ ਹੰਕਾਰ ਕਾਰਨ। ਹਾਂਜੀ, ਇੱਥੇ ਇੱਕ ਹੋਰ ਕਾਰਨ ਦਿੰਦੇ ਹਨ, ਕਹਿੰਦੇ ਦੈਵੀ ਗੁਣ ਆ ਗਏ, ਹੁਣ ਦੈਵੀ ਗੁਣਾਂ ਦੇ ਹੰਕਾਰ ਕਾਰਨ ਆਪਣੀ ਪੂਜਾ ਕਰਾਉਣ ਦੀ ਇੱਛਾ ਬਣੀ ਰਹਿੰਦੀ ਹੈ। ਆਮ ਤੌਰ 'ਤੇ ਵੇਖਣ ਵਿੱਚ ਆਇਆ ਹੈ ਕਿ ਅਮਲੀ ਜੀਵਨ ਦੀ ਕਸਵੱਟੀ ਉੱਤੇ ਜੇ ਪ੍ਰੈਕਟੀਕਲੀ ਦੇਖਿਆ ਜਾਵੇ ਤਾਂ ਕਹਿੰਦੇ ਕਿ ਇੱਕ ਸਧਾਰਨ ਮਨੁੱਖ ਅਤੇ ਧਾਰਮਿਕ ਕਰਮ ਕਿਰਿਆ ਵਾਲੇ ਧਰਮੀ 'ਚ ਕੋਈ ਫਰਕ ਨਹੀਂ ਹੁੰਦਾ। ਸਧਾਰਨ ਮਨੁੱਖ ਅਤੇ ਧਾਰਮਿਕ ਕਰਮ ਕਿਰਿਆ ਕਰਨ ਵਾਲਾ ਧਰਮੀ ਦੋਵੇਂ ਇੱਕੋ ਜਿਹੇ ਹਨ, ਬਲਕਿ ਸਧਾਰਨ ਭੋਲੇ ਭਾਲੇ ਮਨੁੱਖ ਮਾਨਸਿਕ ਫੱਟੀ ਸਾਫ਼ ਹੋਣ ਕਾਰਨ ਧਾਰਮਿਕ ਉਪਦੇਸ਼ ਛੇਤੀ ਗ੍ਰਹਿਣ ਕਰ ਸਕਦੇ ਹਨ। ਦੂਜੇ ਪਾਸੇ ਹੋਂ ਧਾਰੀ ਦਿਮਾਗੀ ਗਿਆਨ ਦੀ ਪਾਨ ਚੜ੍ਹੀ ਹੋਣ ਕਰਕੇ ਉਹਨਾਂ 'ਤੇ ਆਤਮਕ ਪ੍ਰਭਾਵ ਪੈਣਾ ਕਠਿਨ ਹੈ। ਹਾਂਜੀ, ਅਸਲ ਵਿੱਚ ਧਰਮ ਤਾਂ ਜੀਵ ਨੂੰ ਪਸ਼ੂ ਤੋਂ ਮਾਨਸ, ਮਾਨਸ ਤੋਂ ਦੇਵਤਾ, ਦੇਵਤਾ ਤੋਂ ਗੁਰਮੁਖ ਜਾਂ ਹਰਜਨ ਬਣਾਉਣ ਲਈ ਜ਼ਰੀਆ ਹੈ। ਤਰੀਕਾ, ਪੌੜੀ, ਸਾਧਨ, ਇੱਕ ਰਸਤਾ, ਸੇਧ, ਜੋਗ, ਜੁਗਤ ਦੱਸਣ ਲਈ ਰਚੇ ਗਏ ਸਨ। ਇਨਸਾਨ ਨੂੰ ਅਕਾਲ ਪੁਰਖ ਨੇ ਆਪਣੇ ਸਰੂਪ 'ਚ ਘੜਿਆ ਹੈ ਅਤੇ ਉਸਦੀ ਆਤਮਕ ਤਰੱਕੀ ਲਈ ਧਰਮ ਰਚੇ ਹਨ। ਪਰ ਜੇਕਰ ਮਾਨਸ ਕੀ ਜਾਤ ਵਿੱਚ ਵਿਚਰਦਿਆਂ ਹੋਇਆਂ ਪਸ਼ੂਆਂ ਵਰਗੇ ਕਰਮ ਕਰਦੇ ਹਾਂ ਤਾਂ ਅਸੀਂ ਇਸ ਮਨੁੱਖ ਜਾਤੀ ਦਾ ਅਪਮਾਨ ਕਰਦੇ ਹਾਂ। ਹਾਂਜੀ, ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ 'ਚ ਘੜਿਆ, ਉਹਦੀ ਆਤਮਕ ਤਰੱਕੀ ਲਈ ਧਰਮ ਰਚੇ। ਪਰ ਜੇਕਰ ਮਾਨਸ ਕੀ ਜਾਤ ਵਿੱਚ ਵਿਚਰਦਿਆਂ ਹੋਇਆਂ ਪਸ਼ੂਆਂ ਵਰਗੇ ਕਰਮ ਕਰਦੇ ਹਾਂ ਤਾਂ ਅਸੀਂ ਇਸ ਮਨੁੱਖ ਜਾਤੀ ਦਾ ਅਪਮਾਨ ਕਰਦੇ ਹਾਂ, ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਅਕਿਰਤ ਕੰਨ ਹੁੰਦੇ ਹਾਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਜੇਕਰ ਧਰਮ ਨੂੰ ਗ੍ਰਹਿਣ ਕਰਕੇ, ਹਾਂਜੀ ਧਿਆਨ ਦੇਣਾ, ਕਹਿੰਦੇ ਜੇਕਰ ਧਰਮ ਨੂੰ ਗ੍ਰਹਿਣ ਕਰਕੇ ਸਾਡਾ ਜੀਵਨ ਉੱਚਾ ਅਤੇ ਅਧਿਆਤਮਕ ਨਹੀਂ ਹੁੰਦਾ ਤਾਂ ਸਾਡਾ ਧਰਮ ਧਾਰਨਾ ਇੱਕ ਦਿਖਾਵਾ ਹੈ, ਰੀਸ, ਪਾਖੰਡ, ਮਨ ਦੀ ਝੂਠੀ ਤਸੱਲੀ ਜਾਂ ਸ਼ੁਗਲ ਬਣ ਕੇ ਰਹਿ ਜਾਂਦਾ ਹੈ। ਹਾਂਜੀ, ਧਰਮ ਨੂੰ ਗ੍ਰਹਿਣ ਕਰਕੇ ਜੇਕਰ ਸਾਡਾ ਜੀਵਨ ਉੱਚਾ ਅਤੇ ਅਧਿਆਤਮਕ ਨਹੀਂ ਹੁੰਦਾ ਤਾਂ ਸਾਡਾ ਧਰਮ ਧਾਰਨਾ ਇੱਕ ਦਿਖਾਵਾ, ਰੀਸ, ਪਾਖੰਡ, ਮਨ ਦੀ ਝੂਠੀ ਤਸੱਲੀ ਜਾਂ ਸ਼ੁਗਲ ਹੀ ਬਣ ਕੇ ਰਹਿ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।